ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ, ਪੇਸ਼ ਹੈ ਅੱਜ ਦੀ ਸੈਟਲਮੈਂਟ ਗਾਈਡ ਅਤੇ ਵੀਜ਼ਾ ਹੈ ਬ੍ਰਿਜਿੰਗ ਵੀਜ਼ਾ ਧਾਰਕਾਂ ਦੀ ਖਸਤਾ ਹਾਲਤ ਕੋਵਿਡ 19 ਦੌਰਾਨ। ਕੋਵਿਡ 19 ਕਾਰਨ ਬ੍ਰਿਜਿੰਗ ਵੀਜ਼ੇ ਵਾਲੇ ਉਹਨਾਂ 97,000 ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਪਈ ਹੈ ਜੋ ਕਿ ਫੈਡਰਲ ਸਰਕਾਰ ਵੱਲੋਂ ਐਲਾਨੀ ਹੋਈ ਹੰਗਾਮੀ ਮਦਦ ਪ੍ਰਾਪਤ ਕਰਨ ਤੋਂ ਅਸਮਰੱਥ ਹਨ। ABS ਦੇ ਆਂਕੜਿਆਂ ਤੋਂ ਪਤਾ ਚੱਲਿਆ ਹੈ ਕਿ ਬੇਰੁਜ਼ਗਾਰੀ 6.2% ਤੱਕ ਪਹੁੰਚ ਚੁੱਕੀ ਹੈ, ਪਰ ਕਈਆਂ ਵੱਲੋਂ ਇਸ ਦੇ ਹੋਰ ਵੀ ਵੱਧ ਹੋਣ ਬਾਰੇ ਸ਼ੱਕ ਕੀਤਾ ਜਾ ਰਿਹਾ ਹੈ। ਰਿਫਿਊਜੀ ਕੌਂਸਲ ਆਸਟ੍ਰੇਲੀਆ ਨੇ 186 ਹੋਰ ਸੰਸਥਾਵਾਂ ਦੇ ਨਾਲ ਮਿਲ ਕੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਹੰਗਾਮੀ ਮਾਲੀ ਮਦਦ ਨੂੰ ਵਧਾਉਂਦੇ ਹੋਏ ਇਸ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ, ਸ਼ਰਨ ਮੰਗਣ ਵਾਲਿਆਂ, ਆਰਜ਼ੀ ਕਾਮਿਆਂ ਅਤੇ ਸ਼ਰਨਾਰਥੀਆਂ ਆਦਿ ਨੂੰ ਵੀ ਪ੍ਰਦਾਨ ਕਰੇ। ਇਸ ਮੁੱਦੇ ਮੁਖੀ ਪੌਲ ਪਾਵਰ ਇਸ ਦੀ ਸਖ਼ਤ ਹਮਾਇਤ ਕਰਦੇ ਹਨ।
Since the middle of March, tens of thousands have lost the work that they previously had and now have no income at all. And, we're aware of the fact that amongst this group, there are probably at least 16,000 children from families that have been left with no form of income.
ਸ਼੍ਰੀ ਪਾਵਰ ਦਾ ਕਹਿਣਾ ਹੈ ਕਿ 97,000 ਬ੍ਰਿਜਿੰਗ ਵੀਜ਼ਾ ਧਾਰਕਾਂ ਵਿੱਚੋਂ ਤਕਰੀਬਨ 12,000 ਸ਼ਰਨ ਮੰਗਣ ਵਾਲੇ ਵੀ ਹਨ ਜੋ ਕਿ 2012 ਵਿੱਚ ਕਿਸ਼ਤੀਆਂ ਦੁਆਰਾ ਇੱਥੇ ਆਏ ਸਨ। ਇਹਨਾਂ ਲੋਕਾਂ ਦਾ ਅਜੇ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ ਹੈ ਅਤੇ ਇਸੇ ਕਾਰਨ ਇਹਨਾਂ ਨੂੰ ਸਰਕਾਰੀ ਮਦਦ ਵੀ ਨਹੀਂ ਮਿਲ ਪਾ ਰਹੀ ਹੈ।
The great majority of people who are seeking asylum and on bridging visas have no access to a financial safety net. Most of them were managing to somehow prior to the COVID-19. It's obviously very difficult for people who are on short-term visas, which are rolled over on a regular basis to maintain a job because, a lot of employers are concerned about whether or not people have got the right legal status for employment.
ਕੁਈਨਜ਼ਲੈਂਡ ਦੀ ਸੰਸਥਾ ਬ੍ਰਦਰਸ ਇਨ ਨੀਡ ਦੇ ਅੰਸਾਰੀ ਮੁਹੰਮਦ ਕਹਿੰਦੇ ਹਨ ਕਿ ਕਈ ਭਾਈਚਾਰਕ ਸਕੂਲ ਵੀ ਫੀਸਾਂ ਵਿੱਚ ਰਾਹਤ ਆਦਿ ਦੇ ਕੇ ਮਦਦ ਪ੍ਰਦਾਨ ਕਰ ਰਹੇ ਹਨ।
Usually there's always a wife or a kid that come along when they come to study or they're working here on a bridging visa. A lot of them are Indian families, Pakistani families, people from Bangladesh, South America.
ਇਹਨਾਂ ਦਿਨਾਂ ਵਿੱਚ ਲੀਗਲ ਏਡ ਨਿਊ ਸਾਊਥ ਵੇਲਜ਼ ਨੂੰ ਕਈ ਬੇਨਤੀਆਂ ਮਿਲੀਆਂ ਹਨ। ਉੱਚ ਵਕੀਲ ਕੇਟੀ ਰਿਗਲੀ ਦਾ ਕਹਿਣਾ ਹੈ ਕਿ ਬ੍ਰਿਜਿੰਗ ਵੀਜ਼ਾ ਧਾਰਕਾਂ ਕੋਲ ਬਹੁਤ ਸੀਮਤ ਹੱਕ ਹੁੰਦੇ ਹਨ।
A person can have work rights on their bridging visa or they can have no work rights. It generally depends on their previous immigration history. And if they've got access to work rights, comes access to Medicare if they're waiting on a visa application to be decided. But either way, no one on a bridging visa has access to Centrelink payments. So there's no job seeker, no job keeper, no special benefit, nothing.
ਫੈਡਰਲ ਸਰਕਾਰ ਦੁਆਰਾ ਕੀਤੇ ਐਲਾਨ ਮੁਤਾਬਕ ਬ੍ਰਿਜਿੰਗ ਵੀਜ਼ਾ ਧਾਰਕ ਸਾਲ 2019-20 ਦੌਰਾਨ ਆਪਣੇ ਸੁਪਰ ਫੰਡ ਵਿੱਚੋਂ $10,000 ਟੈਕਸ ਮੁਕਤ ਪ੍ਰਾਪਤ ਕਰ ਸਕਦੇ ਹਨ। ਇਸੇ ਦੌਰਾਨ ਗ੍ਰਹਿ ਵਿਭਾਗ ਵੱਲੋਂ ਵੀ ਬ੍ਰਿਜਿੰਗ ਵੀਜ਼ਾ ਧਾਰਕਾਂ ਵਾਸਤੇ ਥੋੜ੍ਹੇ ਸਮੇਂ ਤੱਕ ਦਿੱਤੀ ਜਾਣ ਵਾਲੀ ਰਾਹਤ ਦਾ ਐਲਾਨ ਕੀਤਾ ਗਿਆ ਸੀ। ਇਹ ਰਾਹਤ ਕਈ ਹੋਰਨਾਂ ਜਿਵੇਂ ਜੇਲ੍ਹਾਂ ਵਿੱਚੋਂ ਹਾਲ ਵਿੱਚ ਹੀ ਬਾਹਰ ਆਏ ਵਿਅਕਤੀਆਂ ਆਦਿ ਨੂੰ ਵੀ ਮਿਲ ਸਕੇਗੀ। ਪਰ ਪਾਵਰ ਅਨੁਸਾਰ ਕਈ ਬ੍ਰਿਜਿੰਗ ਵੀਜ਼ਾ ਧਾਰਕ ਇਹਨਾਂ ਰਾਹਤਾਂ ਨੂੰ ਪ੍ਰਾਪਤ ਕਰਨ ਤੋਂ ਅਸਮਰੱਥ ਹਨ।
The only financial safety net that's available are payments which are lower than any Centrelink benefit through the Status Resolution Support Services, the SRSS, which is administered through the Department of Home Affairs, and the department contracts different non-government organisations to run it, but the department controls it very, very tightly. And over the last few years, they've actually been excluding people from this SRSS financial support to the point where there's now fewer than 5,000 out of this 96,000 or 97,000 people seeking asylum who actually have access to any form of assistance through this scheme.
ਬਹੁਤ ਸਾਰਿਆਂ ਕੋਲ ਦਾਨ ਦੇਣ ਵਾਲੀਆਂ ਸੰਸਥਾਵਾਂ ਉੱਤੇ ਨਿਰਭਰ ਹੋਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚਿਆ ਹੈ। ਪਾਵਰ ਕਹਿੰਦੇ ਹਨ ਕਿ ਮਦਦ ਦੇਣ ਵਾਲੀਆਂ ਕੋਈ 200 ਦੇ ਕਰੀਬ ਸੰਸਥਾਵਾਂ ਨੂੰ ਕੋਵਿਡ 19 ਦੌਰਾਨ ਦੁੱਗਣੀਆਂ ਤੋਂ ਵੀ ਜ਼ਿਆਦਾ ਬੇਨਤੀਆਂ ਮਿਲੀਆਂ ਹਨ। ਨਿਊ ਸਾਊਥ ਵੇਲਜ਼ ਦੀ ਸੰਸਥਾ ਸੈਟਲਮੈਂਟ ਸਰਵਿਸਿਜ਼ ਇੰਟਰਨੈਸ਼ਨਲ, ਜੋ ਕਿ ਸ਼ਰਨਾਰਥੀਆਂ ਅਤੇ ਸ਼ਰਨ ਮੰਗਣ ਵਾਲਿਆਂ ਲਈ ਕੰਮ ਕਰਦੀ ਹੈ, ਦੇ ਜਨਰਲ ਮੈਨੇਜਰ ਗ੍ਰੇਗ ਬੈਂਸਨ ਕਹਿੰਦੇ ਹਨ ਕਿ ਉਹਨਾਂ ਦੀ ਇਸ ਸੰਸਥਾ ਨੂੰ ਮਦਦ ਵਾਸਤੇ ਬਹੁਤ ਸਾਰੀਆਂ ਬੇਨਤੀਆਂ ਮਿਲੀਆਂ ਹਨ।
through our community outreach services that Settlement Services International provides, we're hearing from people who've held jobs for 8 years, paid taxes, suddenly find themselves without access to Australia's social safety net.
ਪਾਵਰ ਕਹਿੰਦੇ ਹਨ ਕਿ ਦਾਨ ਦੇਣ ਵਾਲੀਆਂ ਸੰਸਥਾਵਾਂ ਨੂੰ ਇਸ ਸਮੇਂ ਅੰਤਾਂ ਦੀ ਵੱਧ ਚੁੱਕੀ ਮੰਗ ਨੂੰ ਪੂਰਾ ਕਰਨ ਵਾਸਤੇ ਬਹੁਤ ਜ਼ਿਆਦਾ ਜ਼ੋਰ ਲਗਾਉਣਾ ਪੈ ਰਿਹਾ ਹੈ.
But it's actually almost impossible for people to be able to survive just on charity assistance alone when they've got no income at all for food, for rent, for clothing, medical care, electricity and all their basic needs. So this is the great challenge. And sadly, because the situation's actually getting worse week by week, because people who lost work in March, each week any remaining funds that they have are disappearing, and it's very much literally a hand-to-mouth existence for people.
ਸੈਟਲਮੈਂਟ ਸਰਵਿਸਿਜ਼ ਵੱਲੋਂ ਹਾਲ ਵਿੱਚ ਹੀ ਇੱਕ ਸਰਵੇਖਣ ਕਰਵਾਇਆ ਗਿਆ ਸੀ ਜਿਸ ਵਿੱਚ 62% ਆਰਜ਼ੀ ਵੀਜ਼ਾ ਧਾਰਕਾਂ ਨੇ ਮੰਨਿਆ ਸੀ ਕਿ ਉਹਨਾਂ ਨੇ ਰੋਟੀ ਨਹੀਂ ਸੀ ਖਾਈ.
Our research found that 79% of them have relied on loans and on borrowing money from their friends and other members of their community. And that is proving to be a lifeline for a lot of people to be able to stay in contact with services.
SSI ਸੰਸਥਾ ਦੇ ਗ੍ਰੇਗ ਬੈਂਸਨ ਕਹਿੰਦੇ ਹਨ ਕਿ ਉਹਨਾਂ ਦੇ ਅਦਾਰੇ ਨੇ ਲੋੜਵੰਦਾਂ ਨੂੰ ਖਾਣੇ ਅਤੇ ਹੋਰ ਵਸਤਾਂ ਦੇ ਪੈਕਟ ਆਦਿ ਵੰਡੇ ਹਨ. ਨਾਲ ਹੀ ਉਹਨਾਂ ਨੇ ਵਿਆਪਕ ਭਾਈਚਾਰੇ ਨੂੰ ਵੀ ਇਹਨਾਂ ਕਾਰਜਾਂ ਵਿੱਚ ਯੋਗਦਾਨ ਪਾਉਣ ਖਾਤਰ ਦਾਨ ਦੇਣ ਦੀ ਅਪੀਲ ਕੀਤੀ ਹੈ.
And that relief allows them to be able to make sure that they can feed themselves and clothe their children as we're coming into winter.
ਕੇਟੀ ਰਿਗਲੀ ਕਹਿੰਦੀ ਹੈ ਕਿ ਬਹੁਤ ਸਾਰੇ ਬ੍ਰਿਜਿੰਗ ਵੀਜ਼ਾ ਧਾਰਕ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਹੱਕਾਂ ਬਾਰੇ ਜਾਣਨਾ ਚਾਹੁੰਦੇ ਹਨ. ਇਹ ਲੋਕ ਸਰਹੱਦਾਂ ਦੀਆਂ ਪਾਬੰਦੀਆਂ ਅਤੇ ਯਾਤਰਾ ਦੇ ਭਾਰੀ ਖਰਚਿਆਂ ਕਾਰਨ ਵੀ ਆਪਣੇ ਮੁਲਕਾਂ ਵਿੱਚ ਵਾਪਸ ਜਾਣ ਤੋਂ ਅਸਮਰੱਥ ਹਨ.
We are representing them in relation to their migration status. What we are assisting them with is to make sure that their case can continue to be processed as expeditiously as possible to try and get an outcome sooner rather than later so that they can move on to eligibility for Centrelink payments.
University of New South Wales, Settlement Services International, Red Cross ਅਤੇ Melbourne University ਨੇ ਮਿਲ ਕੇ ਇੱਕ ਖੋਜ ਕਰਵਾਈ ਹੈ ਜਿਸ ਤੋਂ ਪਤਾ ਚੱਲਿਆ ਹੈ ਕਿ ਆਰਜ਼ੀ ਵੀਜ਼ਾ ਧਾਰਕਾਂ ਵਿੱਚ ਸਵੈ ਨੁਕਸਾਨ ਕਰਨ ਦੀ ਬਹੁਤ ਸੰਭਾਵਨਾ ਦੇਖੀ ਗਈ ਹੈ. ਮੁਹੰਮਦ ਕਹਿੰਦੇ ਹਨ ਕਿ ਉਹਨਾਂ ਕੋਲ ਡਾਕਟਰਾਂ, ਮਨੋਵਿਗਿਆਨੀਆਂ ਅਤੇ ਹੋਰ ਭਾਈਚਾਰਕ ਸੰਸਥਾਵਾਂ ਵੱਲੋਂ ਕਈ ਅਜਿਹੇ ਲੋਕ ਭੇਜੇ ਜਾਂਦੇ ਹਨ ਜਿਨ੍ਹਾਂ ਦੀ ਮਾਲੀ ਹਾਲਤ ਅਤੇ ਮਾਨਸਿਕ ਹਾਲਤ ਬਹੁਤ ਹੀ ਪਤਲੀ ਹੁੰਦੀ ਹੈ.
We don't get them to come to us. We deliver it to their house. We put a pack together, so like rice, sugar, biscuits, flour, all necessary stuff that people use every day in their life. So this pack would be probably worth about $70 to $100.
ਬ੍ਰਿਜਿੰਗ ਵੀਜ਼ਾ ਧਾਰਕਾਂ ਦੇ ਸਾਹਮਣੇ ਦੂਜੀ ਵੱਡੀ ਸਮੱਸਿਆ ਹੁੰਦੀ ਹੈ ਰਿਹਾਇਸ਼ ਦੀ. 76% ਲੋਕਾਂ ਨੇ ਮੰਨਿਆ ਸੀ ਕਿ ਉਹ ਆਪਣੇ ਘਰਾਂ ਦੇ ਕਿਰਾਏ ਦੇਣ ਤੋਂ ਅਸਮਰੱਥ ਹਨ. ਕੇਟੀ ਰਿਗਲੀ ਕਹਿੰਦੀ ਹੈ ਕਿ ਅਜਿਹੇ ਲੋਕ ਬਹੁਤ ਹੀ ਖਸਤਾ ਹਾਲਾਤਾਂ ਵਿੱਚ ਰਹਿਣ ਲਈ ਮਜਬੂਰ ਹੁੰਦੇ ਹਨ.
There's some creative options, but they're not good ones. They're sleeping on trains, sleeping in cars, relying on charities at the extreme level that we're seeing in terms of clients that traditionally would have been able to support themselves are now without income support. It's very tough at the moment.
Paul Power ਕਹਿੰਦੇ ਹਨ ਕਿ ਬੇਸ਼ੱਕ ਆਸਟ੍ਰੇਲੀਆ ਨੇ ਕੋਰੋਨਾ ਵਾਇਰਸ ਉੱਤੇ ਤਾਂ ਕਾਬੂ ਪਾ ਲਿਆ ਹੈ, ਪਰ ਹੁਣ ਜ਼ਰੂਰਤ ਹੈ ਇਸ ਤਬਾਹੀ ਨੂੰ ਵੀ ਠੱਲ ਪਾਉਣ ਦੀ.
We can't leave people in our community with no means of support. This is disastrous from every perspective, including a disastrous from the perspective of public health. And, you know, what we've seen in other countries, Singapore being the clearest example of a country that thought it had coronavirus under control, but neglected the situation of the poorest migrant workers who were living in crowded circumstances in dormitories. It resulted in a second wave of coronavirus infections, which was larger than the first.
ਸੋ ਦੋਸਤੋ, ਅੱਜ ਦੀ ਸੈਟਲਮੈਂਟ ਗਾਈਡ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਜ਼ਰੂਰ ਦੱਸਿਓ. ਸੁਨੇਹਾ ਭੇਜੋ 04-9942-62-63 ਦੇ ਉੱਤੇ.
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.